ਵਾਰ ਛੱਬਵੀਂ ਪੌੜੀ ਦਸਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਸੱਚਾ ਹੁਕਮ ਸੱਚ ਲੇਖ ਹੈ, ਸੱਚ ਕਾਰਨ ਕਰ ਖੇਲ ਰਚਾਇਆ, ਕਾਰਨ ਕਰਤੇ ਵਸ ਹੈ ਵਿਰਲੇ ਦਾ ਉਹ ਕਰੈ ਕਰਾਇਆ। ਸੋ ਕਿਹੋ ਹੋਰ ਨਾ ਮੰਗਈ, ਖਸਮੈ ਦਾ ਭਾਣਾ ਤਿਸ ਪਾਇਆ। ਖਸਮੈ ਇਹ ਵੈ ਭਾਵਦਾ, ਭਗਤ ਵਛੜ ਹੋਏ ਬਿਰਦ ਸਦਾਇਆ। ਸਾਧ ਸੰਗਤ ਗੁਰ ਸ਼ਬਦ ਲਿਵ, ਕਾਰਨ ਕਰਤਾ ਕਰਦਾ ਆਇਆ। ਬਾਲ ਸੁਭਾਏ ਅਤੀਤ ਜਗ, ਵਾਰਸ ਰਾਪ ਦਾ ਭਰਮ ਚੁਕਾਇਆ। ਜਿਹਾ ਭਾਉ ਤੇਹਾ ਫਲ ਪਾਇਆ, ਜਿਹਾ ਭਾਉ ਤੇਹਾ ਫਲ ਪਾਇਆ। ਸੱਚ ਹੁਕਮ ਸੱਚ ਲੇਖ ਹੈ, ਸੱਚ ਕਾਰਨ ਕਰ ਖੇਲ ਰਚਾਇਆ। ਅਕਾਲ ਪੁਰਖ ਪਰਮਾਤਮਾ ਜੋ ਸਤ ਸਰੂਪ ਹੈ, ਉਸ ਪਰਮਾਤਮਾ ਦਾ ਹੁਕਮ ਵੀ ਸੱਚ ਹੈ, ਉਸ ਪਰਮਾਤਮਾ ਦਾ ਲਿਖਿਆ ਹੋਇਆ ਲੇਖ ਵੀ ਸੱਚ ਹੈ। ਉਹ ਪਰਮਾਤਮਾ ਜੋ ਕਰਨ ਕਰਾਉਣ ਵਾਲਾ ਹੈ, ਉਸ ਦਾ ਰਚਿਆ ਹੋਇਆ ਖੇਲ, ਇਹ ਨਿਰੰਕਾਰ ਪਰਮੇਸ਼ਰ ਦਾ ਉਹ ਵੀ ਸੱਤ ਹੈ। ਭਾਵ ਜੋ ਉਹ ਕਰਨਾ ਚਾਹੁੰਦਾ ਹੈ, ਉਹ ਕੁਝ ਹੀ ਸੰਸਾਰ ਜਗਤ ਵਿੱਚ ਹੋਣਾ, ਤੇ ਜੋ ਉਹਨੇ ਰਚਨ ਸੰਸਾਰ ਦਾ ਰਚਿਆ ਹੈ, ਉਹਦੇ ਵਿੱਚ ਜਗਤ ਸੰਸਾਰ 'ਚ ਕੋਈ ਮਨੁੱਖ ਕੋਈ ਤਬਦੀਲੀ ਨਹੀਂ ਕਰ ਸਕਦਾ। ਪੰਜ ਤੱਤ ਪਾ ਕੇ ਸ੍ਰਿਸ਼ਟੀ ਸਾਜੀ, ਕੋਈ ਛੇਵਾਂ ਤੱਤ ਬਣਾ ਸਕਦਾ? ਚਾਰ ਖਾਣੀਆਂ ਦੁਨੀਆਂ ਨੂੰ ਰਚਣ ਵਾਸਤੇ ਉਹਨੇ ਬਣਾਈਆਂ, ਕੋਈ ਪੰਜਵੀਂ ਖਾਣੀ ਬਣਾ ਸਕਦਾ? ਨਿਰੰਕਾਰ ਪਰਮੇਸ਼ਰ ਨੇ ਤਿੰਨ ਗੁਣ, ਰਜੋ ਗੁਣ, ਤਮੋ ਗੁਣ, ਸਤੋ ਗੁਣ ਪਾ ਕੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ, ਕੋਈ ਚੌਥਾ ਬਣਾ ਸਕਿਆ? ਕੋਈ ਵੀ ਨਹੀਂ। ਜੋ ਕੁਛ ਉਹ ਨਿਰੰਕਾਰ ਪਰਮਾਤਮਾ ਕਰਦਾ ਹੈ, ਉਹ ਆਪਣੀ ਮਰਜ਼ੀ ਨਾਲ ਕਰਦਾ ਹੈ, ਕਿਉਂਕਿ ਉਹ ਪਰਮਾਤਮਾ ਆਪ ਸੱਤ ਹੈ, ਉਹਦਾ ਲੇਖ ਵੀ ਸੱਚ ਹੈ, ਹੁਕਮ ਵੀ ਸੱਚ ਹੈ। ਜੋ ਕੁਝ ਉਹਨੇ ਸ੍ਰਿਸ਼ਟੀ ਵਿੱਚ ਰਚ ਦਿੱਤਾ ਉਹ ਸੱਤ ਹੈ, ਭਾਵ ਉਸੇ ਦੇ ਹੁਕਮ ਵਿੱਚ ਹੀ ਸਭ ਕੁਛ ਚੱਲ ਰਿਹਾ ਹੈ। ਕਾਰਨ ਕਰਤੇ ਵਸ ਹੈ, ਵਿਰਲੇ ਦਾ ਉਹ ਕਰੇ ਕਰਾਇਆ। ਸਭ ਕਾਰਨ ਜੋ ਕੁਝ ਵੀ ਦੁਨੀਆਂ 'ਚ ਹੋ ਰਿਹਾ, ਉਸ ਕਰਤਾਰ ਪਰਮਾਤਮਾ ਦੇ ਵਸ ਵਿੱਚ ਹੀ ਹਨ। ਕਿਸੇ ਵਿਰਲੇ ਦਾ ਉਹ ਕਰਾਇਆ ਵੀ ਕਰ ਲੈਂਦਾ ਹੈ, ਭਾਵ ਜੋ ਜੋ ਚਿਤ ਵੈ ਸਾਧ ਜਨ ਸੋ ਲੇਤਾ ਮਾਨ। ਜੋ ਜੋ ਸਾਧੂ ਜਨ ਵੀ ਚਾਹੁੰਦੇ ਨਾ ਰੱਬ ਦੀ ਬੰਦਗੀ ਵਾਲੇ, ਕਿ ਰੱਬਾ ਆਹ ਕੁਛ ਕਰ, ਪਰਮਾਤਮਾ ਆਹ ਕੁਝ ਕਰ, ਉਹਨਾਂ ਦਾ ਹੁਕਮ ਵੀ ਮੰਨ ਲੈਂਦਾ, ਉਹਨਾਂ ਦੀ ਆਗਿਆ ਵੀ ਮੰਨ ਲੈਂਦਾ, ਉਹਨਾਂ ਦੀ ਬੇਨਤੀ ਵੀ ਮੰਨ ਲੈਂਦਾ, ਉਹਨਾਂ ਦੀ ਚਿਤਵਣੀ ਵੀ ਪੂਰੀ ਕਰ ਦਿੰਦਾ। ਕਰਦਾ ਤੇ ਆਪਣੇ ਹੁਕਮ 'ਚ ਆ ਸਾਰਾ ਕੁਛ, ਆਪਣੀ ਮਰਜ਼ੀ ਨਾਲ, ਪਰ ਸਾਧ ਜਨਾਂ ਦੇ ਵੀ ਆਖੇ ਲੱਗਦਾ ਹੈ, ਕਿਉਂਕਿ ਉਹਨਾਂ ਨੇ ਵਸ 'ਚ ਕੀਤਾ ਨਾ ਉਹਨੂੰ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ, ਤਾਣ ਤੇਰਾ ਆਪਣੇ ਸੰਤ ਜਨਾਂ ਸਾਧ ਜਨਾਂ ਦੇ ਵੀ ਆਖੇ ਲੱਗਦਾ ਹੈ। ਸੋ ਕਿਹੋ ਹੋਰ ਨਾ ਮੰਗਈ, ਖਸਮੇ ਦਾ ਭਾਣਾ ਤਿਸ ਪਾਇਆ। ਰੱਬ ਦੇ ਪਿਆਰੇ ਜਿਹੜੇ ਭਗਤ ਨੇ, ਉਹਨਾਂ ਦਾ ਐਡਾ ਦਰਜਾ ਉੱਚਾ ਹੈ ਕਿ ਸਾਧ ਸੰਗਤ ਉਹ ਹੋਰ ਕੁਛ ਮੰਗਦਾ ਹੀ ਨਹੀਂ, ਉਸ ਨਿਰੰਕਾਰ ਪਰਮਾਤਮਾ ਦੇ ਭਾਣੇ ਵਿੱਚ ਰਹਿੰਦਾ ਹੈ। ਰੱਬ ਦਾ ਪਿਆਰਾ ਐਡਾ ਮਹਾਨ ਦਰਜੇ ਦੇ ਉੱਤੇ ਹੈ, ਉਹ ਅਵਸਥਾ ਦੇ ਵਿੱਚ ਹੈ, ਪਰਮਾਤਮਾ ਸਭ ਕੁਛ ਆਪਣੀਆਂ ਭਗਤਾਂ ਨੂੰ ਦੇਈ ਜਾਂਦਾ, ਪਰਮਾਤਮਾ ਕੋਲੋਂ ਉਹਨਾਂ ਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ, ਕਿਉਂਕਿ ਉਹ ਪਰਮੇਸ਼ਰ ਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਖਸਮੈ ਏਵੈ ਭਾਮਦਾ, ਭਗਤ ਵਛੜ ਹੋਏ ਬਿਰਦ ਸਦਾਇਆ। ਉਸ ਖਸਮ ਨੂੰ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਨਾਮ ਭਗਤ ਵਛੜ ਪੂਰਨ ਕਰਨ ਲਈ ਏਦਾਂ ਹੀ ਪਾਉਂਦਾ ਹੈ ਕਿ ਉਹ ਭਗਤਾਂ ਨੂੰ ਪਿਆਰ ਕਰਦਾ ਹੈ। ਪਰਮਾਤਮਾ ਦਾ ਨਾਂ ਹੈ ਭਗਤ ਵਛੜ, ਭਗਤੀ ਨੂੰ ਪਿਆਰ ਕਰਨ ਵਾਲਾ। ਇਹ ਪਰਮਾਤਮਾ ਨੂੰ ਆਪਣਾ ਨਾਂ ਪਾਉਂਦਾ ਹੈ, ਤੇ ਪਾਉਂਦੇ ਦਾ ਮਤਲਬ ਇਹ ਹੈ ਵੀ ਉਹਨੂੰ ਚੰਗਾ ਲੱਗਦਾ, ਉਹ ਪ੍ਰੈਕਟੀਕਲੀ ਵੀ ਉਹ ਜਿਹੜਾ ਉਹਦਾ ਸੁਭਾਅ ਆ ਉਹ ਯਾਦ ਰੱਖਦਾ ਹੈ, ਪ੍ਰਹਲਾਦ ਵਰਗਿਆਂ ਦੀ ਰੱਖਿਆ ਕਰਦਾ, ਨਾਮ ਦੇਵ ਵਰਗਿਆਂ ਦੇ ਕਹਿਣ ਤੇ ਦੇਹਰਾ ਘੁਮਾ ਦਿੰਦਾ ਆਣ ਕੇ ਉਹ। ਇਸ ਲਈ ਸਾਧ ਸੰਗਤ ਜਿਹੜੇ ਭਗਤ ਨੇ ਉਹਨੂੰ ਪਾਉਂਦੇ ਆ, ਕਿਉਂਕਿ ਉਹ ਭਗਤ ਵਛੜ ਹੈ, ਭਗਤੀ ਨਾਲ ਪਿਆਰ ਕਰਦਾ। ਜੇ ਭਗਤੀ ਨਾਲ ਪਿਆਰ ਕਰਦਾ ਤੇ ਭਗਤ ਉਹਦੀ ਭਗਤੀ ਕਰਦੇ ਨੇ, ਇਸ ਲਈ ਫਿਰ ਭਗਤ ਉਹਨੂੰ ਚੰਗੇ ਲੱਗਦੇ। ਤੇ ਜੇ ਭਗਤ ਉਹਨੂੰ ਚੰਗੇ ਲੱਗਦੇ ਆ ਫਿਰ ਭਗਤਾਂ ਦੇ ਕਾਰਜ ਵੀ ਸਵਾਰਦਾ, ਜੇ ਭਗਤਾਂ ਦੇ ਕਾਰਜ ਸਵਾਰਦਾ ਤੇ ਭਗਤਾਂ ਦੀ ਹਰ ਯੁੱਗ ਵਿੱਚ ਰੱਖਿਆ ਵੀ ਕਰਦਾ ਆਇਆ, ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸਾਧ ਸੰਗਤ ਗੁਰ ਸ਼ਬਦ ਲਿਵ ਕਾਰਨ ਕਰਤਾ ਕਰਦਾ ਆਇਆ। ਅੱਜ ਦੀ ਗੱਲ ਹੀ ਨਹੀਂ, ਇਹ ਸ਼ੁਰੂ ਤੋਂ ਹੀ ਨਿਰੰਕਾਰ ਪਰਮਾਤਮਾ ਸਭ ਕੁਝ ਕਰਦਾ ਆਇਆ ਵਾ। ਸੰਤਾਂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੀ ਬਾਣੀ ਵਿੱਚ ਜਿਨ੍ਹਾਂ ਨੇ ਲਿਵ ਲਾਈ ਹੈ ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਹੀ ਕਰਦਾ ਆਇਆ। ਤੇ ਪਰਮੇਸ਼ਵਰ ਦੇ ਪਿਆਰਿਆਂ ਨੂੰ ਇਸ ਗੱਲ ਦਾ ਪਤਾ ਵਾ ਵੀ ਪਰਮੇਸ਼ਵਰ ਦੇ ਹੁਕਮ ਤੋਂ ਬਿਨਾਂ ਸੰਸਾਰ ਜਗਤ ਵਿੱਚ ਕੁਝ ਵੀ ਨਹੀਂ ਹੋ ਸਕਦਾ, ਉਹ ਹੀ ਸਾਰੇ ਦਾ ਸਾਰਾ ਕੁਝ ਕਰਨ ਕਾਰਨ ਸਮਰੱਥ ਹੈ। ਪ੍ਰਭੂ ਪਿਆਰਿਆਂ ਨੇ ਜਾਣ ਲਿਆ, ਇਸ ਲਈ ਉਹਦੀ ਰਜ਼ਾ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ। ਬਾਲ ਸੁਭਾਏ ਅਤੀਤ ਜਗ ਵਰ ਸਰਾਪ ਦਾ ਭਰਮ ਚੁਕਾਇਆ। ਇਸ ਵਾਸਤੇ ਬਾਲਕਾਂ ਵਾਂਗ ਸੁਭਾਅ ਰੱਖ ਕੇ ਜਿਹੜੇ ਪਰਮੇਸ਼ਵਰ ਦੇ ਪਿਆਰੇ ਨੇ ਉਹ ਹਰਖ ਸੋਗ ਤੋਂ ਰਹਿਤ ਰਹਿੰਦੇ ਆ, ਖੁਸ਼ੀ ਗਮੀ ਤੋਂ ਬੜੇ ਉੱਚੇ ਉੱਠ ਖਲੋਤੇ ਆ, ਉਸਤਤ ਨਿੰਦਿਆ ਤੋਂ ਬਹੁਤ ਉੱਚੇ ਉੱਠ ਖਲੋਤੇ ਆ, ਅਮੀਰ ਗਰੀਬ ਦੇ ਵਿਤਕਰੇ ਤੋਂ ਉੱਚੇ ਉੱਠ ਖਲੋਤੇ ਨੇ ਪਰਮੇਸ਼ਵਰ ਦੇ ਪਿਆਰੇ। ਹਰਖ ਸੋਗ ਖੁਸ਼ੀ ਗਮੀ, ਕੌਣ ਅਮੀਰ ਕੌਣ ਗਰੀਬ, ਕੌਣ ਰਾਜਾ ਤੇ ਕੌਣ ਕੰਗਾਲ, ਇਹਨਾਂ ਸਭ ਬਿਰਤੀਆਂ ਤੋਂ ਉੱਚੇ ਉੱਠ ਕੇ ਉਹ ਸਾਰੇ ਦੇ ਸਾਰੇ ਜਗਤ ਤੋਂ ਅਤੀਤ ਮੋਹ ਮਾਇਆ ਤੋਂ ਨਿਰਲੇਪ ਹੋ ਤੇ ਵਰ ਸਰਾਪ ਦਾ ਸੰਕਲਪ ਵੀ ਉਹਨਾਂ ਨੇ ਛੱਡ ਦਿੱਤਾ। ਇਸ ਲਈ ਉਹ ਨਿਰੰਕਾਰ ਪਰਮੇਸ਼ਵਰ ਦੇ ਹੁਕਮ ਵਿੱਚ ਰਾਜੀ ਨੇ, ਇਹ ਭਰਮ ਉਹਨਾਂ ਦੇ ਅੰਦਰੋਂ ਮੁੱਕ ਚੁੱਕੇ। ਕੀ ਵਰ ਹੈ, ਕੀ ਸਰਾਪ ਹੈ, ਕੀ ਉਸਤਤ ਹੈ, ਕੀ ਨਿੰਦਿਆ ਹੈ, ਕੀ ਅਮੀਰੀ ਹੈ, ਕੀ ਗਰੀਬੀ ਹੈ, ਕੌਣ ਰਾਜਾ ਹੈ ਤੇ ਕੌਣ ਰੰਕ ਕੰਗਾਲ ਹੈ, ਇਸੇ ਤਰ੍ਹਾਂ ਪਰਮੇਸ਼ਵਰ ਦੇ ਪਿਆਰੇ ਕੀ ਉਸਤਤ ਹੈ ਤੇ ਕੀ ਨਿੰਦਿਆ ਵਾ, ਸਭ ਤੋਂ ਉੱਚੇ ਉੱਠ ਕੇ ਰੱਬ ਦੀ ਬੰਦਗੀ ਵਿੱਚ ਜੁੜੇ। ਉਹਨਾਂ ਦੇ ਅੰਦਰ ਕੋਈ ਵੀ ਰਾਗ ਦਵੈਖ ਈਰਖਾ ਆਦਿਕ ਨਹੀਂ ਹੈ, ਇਹ ਮੂਲ ਹੀ ਮੁਕਾ ਦਿੱਤਾ ਇਹਨਾਂ ਦਾ ਉਹਨਾਂ ਆਪਣੇ ਅੰਦਰੋਂ। ਇਸ ਲਈ ਉਹਨਾਂ ਦਾ ਜੀਵਨ ਜਿਹੜਾ ਉਸਤਤ ਨਿੰਦਾ ਦਊ ਤਿਆਗੈ ਖੋਜੈ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਉਹਨਾਂ ਗੁਰਮੁਖ ਜਨਾਂ ਨੇ ਇਹਨੂੰ ਜਾਣ ਲਿਆ। ਜਿਹਾ ਭਾਓ ਤੇਹਾ ਫਲ ਪਾਇਆ, ਜਿਹਾ ਕਿਸੇ ਦਾ ਭਾਓ ਹੋਵੇ ਉਹੋ ਜਿਹਾ ਹੀ ਉਸਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਜਿਹੋ ਜਿਹਾ ਭਾਓ ਦਾ ਇੱਥੇ ਪ੍ਰੇਮ ਆ, ਜਿਹੋ ਜਿਹੀ ਭਾਵਨਾ ਪੈਦਾ ਕਰਦਾ ਕੋਈ ਉਹੋ ਜਿਹਾ ਫਲ ਹੀ ਪ੍ਰਾਪਤ ਕਰ ਲੈਂਦਾ ਹੈ। ਇਸ ਲਈ ਭਗਤ ਜਨ ਪਰਮੇਸ਼ਵਰ ਦੀ ਭਗਤੀ ਕਰਕੇ ਰੱਬ ਨੂੰ ਮਿਲਣ ਦੀ ਹੀ ਭਾਵਨਾ ਰੱਖਦੇ ਨੇ, ਇਸ ਲਈ ਰੱਬ ਨਾਲ ਪਿਆਰ ਕਰਕੇ ਉਹ ਪਰਮੇਸ਼ਵਰ ਨੂੰ ਪ੍ਰਾਪਤ ਕਰ ਲੈਂਦੇ ਹਨ। ਵਾਰ ਛੱਬਵੀਂ ਪੌੜੀ ਗਿਆਰਵੀਂ ਵਿੱਚ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ, ਔਗਣ ਕੀਤੇ ਗੁਣ ਕਰੈ ਸਹਿਜ ਸੁਭਾਉ ਤਰੋਵਰ ਹੰਦਾ, ਵੱਡਣ ਵਾਲਾ ਛਾਉ ਬਹਿ ਚੰਗੇ ਦਾ ਮੰਦਾ ਚਿਤਵੰਦਾ, ਫਲ ਦੇ ਵੱਟ ਵਗਾਇਆ ਵੱਡਣ ਵਾਲੇ ਤਾਰ ਤਰੰਦਾ, ਬੇਮੁਖ ਫਲ ਨਾ ਪਾਏਂਦੇ ਸੇਵਕ ਫਲ ਅਣਗਣਤ ਫਲੰਦਾ, ਗੁਰਮੁਖ ਵਿਰਲਾ ਜਾਣੀਐ ਸੇਵਕ ਸੇਵਕ ਸੇਵ ਕਰੰਦਾ, ਜਗ ਜੁਹਾਰੇ ਚੰਦ ਨੂੰ ਸਾਇਰ ਲਹਿਰ ਆਨੰਦ ਵਧੰਦਾ, ਜੋ ਤੇਰਾ ਜਗ ਤਿਸ ਦਾ ਬੰਦਾ, ਜੋ ਤੇਰਾ ਜਗ ਤਿਸ ਦਾ ਬੰਦਾ। ਕਹਿਣ ਲੱਗੇ ਔਗਣ ਕੀਤੇ ਗੁਣ ਕਰੇ ਸਹਿਜ ਸੁਭਾਉ ਤਰੋਵਰ ਹੰਦਾ। ਔਗਣ ਕਰਨ ਵਾਲਿਆਂ ਨਾਲ ਵੀ ਗੁਣ ਕਰਨਾ, ਇਹ ਜਿਹੜਾ ਸੁਭਾਅ ਹੈ ਇਹ ਤਰੋਵਰ ਦਾ, ਤਰੋਵਰ ਦਾ ਅਰਥ ਹੈ ਤਰਵਰ ਭਾਵ ਦਰਖਤ, ਇਹ ਦਰਖਤ ਦਾ ਬਿਰਸ਼ ਦਾ ਸੁਤੇ ਸਿੱਧ ਹੀ ਸੁਭਾਅ ਹੈ, ਸੁਤੇ ਸਿੱਧ ਹੀ ਉਹਦਾ ਇਹ ਸੁਭਾਅ ਹੈ ਦਰਖਤ ਦਾ ਕਿ ਔਗਣ ਕਰਨ ਵਾਲਿਆਂ ਨਾਲ ਵੀ ਗੁਣ ਹੀ ਕਰਨਾ, ਉਹਨਾਂ ਦਾ ਉਪਕਾਰ ਹੀ ਕਰਨਾ, ਉਹਨਾਂ ਦਾ ਭਲਾ ਹੀ ਕਰਨਾ। ਕਿਵੇਂ? ਵੱਢਣ ਵਾਲਾ ਛਾਉ ਬਹਿ ਚੰਗੇ ਦਾ ਮੰਦਾ ਚਿਤਵੰਦਾ। ਹੁਣ ਜਿਹੜਾ ਬੰਦਾ, ਹੁਣ ਗਰਮੀਆਂ ਦੇ ਹੋਣ ਦੇਣ ਤੇ ਬੰਦਾ ਕੋਈ ਰੁੱਖ ਵੱਢਣ ਵਾਸਤੇ ਆਇਆ, ਦਰਖਤ ਕੱਟਣ ਵਾਸਤੇ ਆਇਆ, ਹੁਣ ਗਰਮੀਆਂ ਦੇ ਵਿੱਚ ਧੁੱਪ ਦੇ ਵਿੱਚ ਆਇਆ ਤੇ ਜਿਹੜੇ ਦਰਖਤ ਨੂੰ ਉਹਨੇ ਵੱਢਣਾ ਨਾ, ਕਦੇ ਕਦੇ ਥੋੜ੍ਹੀ ਦੇਰ ਉਸੇ ਹੀ ਦਰਖਤ ਦੀ ਪਹਿਲਾਂ ਛਾਵੇਂ ਬਹਿ ਜਾਂਦਾ ਆ ਕੇ, ਉੱਥੇ ਪਾਣੀ ਧਾਣੀ ਪੀਤਾ ਕਿ ਥੋੜ੍ਹੀ ਦੇਰ ਸੈਰ ਸਾਹ ਲੈ ਲਈਏ, ਪਾਣੀ ਪੀਏ ਅਤੇ ਫਿਰ ਉਹਦੇ ਤੋਂ ਬਾਅਦ ਇਹਨੂੰ ਵੱਢਦੇ। ਹੁਣ ਵੱਢਣ ਵਾਲਾ ਬੰਦਾ ਬਿਰਸ਼ ਦੀ ਥਾਂ ਬੈਠਦਾ, ਬਿਰਸ਼ ਦੀ ਛਾਂ ਹੇਠਾਂ ਬੈਠਦਾ, ਪਰ ਉਹ ਜਿਹੜਾ ਬਿਰਸ਼ ਹੈ ਨਾ, ਉਹ ਹੁਣ ਇਹ ਤਾਂ ਨਹੀਂ ਨਾ ਸੋਚਦਾ ਵੀ ਇਹਨੇ ਮੈਨੂੰ ਵੱਢਣਾ ਅਤੇ ਮੈਂ ਇਹਨੂੰ ਛਾਂ ਨਹੀਂ ਦੇਣੀ, ਛਾਂ ਤਾਂ ਦਿੰਦਾ ਹੀ ਹੈ ਨਾ। ਭਾਵ ਵੱਢਣ ਵਾਲਾ ਬੰਦਾ ਬਿਰਸ਼ ਦੀ ਛਾਂ ਹੇਠ ਬੈਠ ਕੇ ਉਸ ਰੁੱਖ ਦਾ ਵੀ ਬੁਰਾ ਸੋਚ ਰਿਹਾ, ਉਸੇ ਦੀ ਛਾਵੇਂ ਬੈਠਦਾ ਅਤੇ ਉਸੇ ਨੂੰ ਹੀ ਵੱਢਦਾ, ਉਸੇ ਨੂੰ ਹੀ ਕੱਟਦਾ। ਭਾਵ ਚੰਗੇ ਦੇ ਵਾਸਤੇ ਮੰਦਾ ਸੋਚਦਾ, ਰੁੱਖ ਹੈ ਚੰਗਾ, ਠੰਡਕ ਦਿੰਦਾ, ਛਾਂ ਦਿੰਦਾ, ਸੀਤਲਤਾ ਦਿੰਦਾ, ਪਰੰਤੂ ਜਿਹੜਾ ਵੱਢਣ ਵਾਲਾ ਉਹ ਮੰਦਾ ਚਿਤਵਦਾ। ਇਸ ਦੇ ਮੁੱਢ ਅਤੇ ਤਾਣ ਹੁਣ ਤਖਤੇ ਬਣ ਗਏ, ਉਹਨੇ ਕੱਟਿਆ ਵੱਢਿਆ ਅਤੇ ਵੱਢ ਕੇ ਲੈ ਗਿਆ, ਅਤੇ ਜਦੋਂ ਉਹਨੂੰ ਵੱਢ ਕੇ ਉਹਦੇ ਤਖਤੇ ਬਣਾਏ, ਮਸ਼ੀਨਾਂ ਚੋਂ ਕੱਢਿਆ, ਉਹਦੀ ਬਣਾਤੀ ਬੇੜੀ। ਅਤੇ ਸਾਧ ਸੰਗਤ, ਜਿਹੜਾ ਵੱਢਣ ਵਾਲਾ ਸੀ ਨਾ ਰੁੱਖ ਨੂੰ, ਉਹ ਉਸ ਬੇੜੀ ਦੇ ਵਿੱਚ ਬਹਿ ਜਾਏ, ਅਤੇ ਕਦੇ ਉਸ ਬੇੜੀ ਨੇ ਇਹ ਨਹੀਂ ਆਖਿਆ ਵੀ ਮੈਂ ਉਸੇ ਰੁੱਖ ਤੋਂ ਬਣੀ ਹਾਂ ਜਿਹੜੇ ਰੁੱਖ ਨੂੰ ਤੂੰ ਵੱਢਿਆ ਸੀ, ਕੱਟਿਆ ਸੀ, ਮੈਨੂੰ ਦੁੱਖ ਦਿੱਤਾ ਸੀ ਵੀ ਮੈਂ ਨਹੀਂ ਤੈਨੂੰ ਪਾਰ ਲੈ ਕੇ ਜਾਣਾ ਦਰਿਆ ਤੋਂ, ਮੈਂ ਤਾਂ ਤੈਨੂੰ ਡੋਬ ਦੇਣਾ। ਇਹ ਤਾਂ ਨਹੀਂ ਨਾ, ਵੱਢਣ ਵਾਲਾ ਬੰਦਾ ਵੀ ਜਿਹੜਾ ਰੁੱਖ ਨੂੰ ਕੱਟਣ ਵਾਲਾ, ਉਹ ਵੀ ਬੇੜੀ ਵਿੱਚ ਬਹਿ ਜਾਏ ਅਤੇ ਉਹਨੂੰ ਵੀ ਦਰਿਆ ਤੋਂ ਪਾਰ ਲੈ ਜਾਂਦਾ। ਭਾਵ ਔਗਣ ਕਰਨ ਵਾਲੇ ਦੇ ਨਾਲ ਵੀ ਗੁਣ ਹੀ ਕਰਦਾ। ਵੱਢਣ ਵਾਲਾ ਛਾਓਂ ਬਹਿ, ਚੰਗੇ ਦਾ ਮੰਦਾ ਚਿਤਵੰਦਾ, ਚੰਗੇ ਦਾ ਵੀ ਮੰਦਾ ਚਿਤਵਦਾ, ਛਾਂ ਦੇਣ ਵਾਲੇ ਨੂੰ ਵੀ ਕੱਟ ਦਿੰਦਾ। ਦੂਸਰਾ ਦ੍ਰਿਸ਼ਟਾਂਤ ਫਿਰ ਦਿੱਤਾ, ਕਹਿੰਦੇ ਫਲ ਦੇ ਵੱਟ ਵਗਾਇਆ ਵੱਢਣ ਵਾਲੇ ਤਾਰ ਤਰਨ ਦਾ। ਕਹਿੰਦੇ ਜਿਹੜੇ ਫਲਦਾਰ ਦਰਖਤ ਨੇ ਉਹਨਾਂ ਨੂੰ ਹੁਣ ਕੋਈ ਵੱਟੇ ਮਾਰੇ, ਪੱਥਰ ਮਾਰੇ, ਪਰ ਮਾਰਨ ਵਾਲਿਆਂ ਨੂੰ ਅੱਗਿਓਂ ਮਿੱਠਾ ਫਲ ਖਾਣ ਵਾਸਤੇ ਦਿੰਦਾ ਹੈ। ਦਰਖਤ ਵੱਢਣ ਵਾਲਿਆਂ ਨੂੰ ਵੀ ਬੇੜੀ ਦੇ ਵਿੱਚ ਉਹ ਬਹਿ ਜਾਣ ਤਾਂ ਵੀ ਨਦੀਓਂ ਪਾਰ ਲੈ ਜਾਂਦਾ ਹੈ, ਕਿਉਂਕਿ ਉਹ ਜਿਹੜੀ ਬੇੜੀ ਹੈ ਰੁੱਖ ਤੋਂ ਹੀ ਬਣੀ ਹੈ, ਦਰਖਤ ਤੋਂ ਹੀ ਬਣੀ ਹੈ। ਬੇਮੁੱਖ ਫਲ ਨਾ ਪਾਏਂਦੇ ਸੇਵਕ ਫਲ ਅਣਗਣਤ ਫਲੰਦਾ। ਜਿਹੜੇ ਬੇਮੁੱਖ ਲੋਕ ਆ, ਦੁਸ਼ਟ ਲੋਕ ਆ, ਜੋ ਭਲਿਆਂ ਦਾ ਉਪਕਾਰ ਛੱਡ ਕੇ ਬੁਰਾ ਚਿਤਵਦੇ ਆ, ਉਹ ਲੋਕ ਪਰਲੋਕ ਵਿੱਚ ਕੋਈ ਚੰਗਾ ਫਲ, ਆਤਮਿਕ ਸ਼ਾਂਤੀ ਜਾਂ ਮਨ ਹਿਰਦੇ ਦਾ ਸੁੱਖ ਪ੍ਰਾਪਤ ਨਹੀਂ ਕਰ ਸਕਦੇ। ਜਿਹੜੇ ਸੇਵਕ ਲੋਕ ਆ, ਉਹ ਅਣਗਿਣਤ ਫਲਾਂ ਨਾਲ ਫਲੀਭੂਤ ਹੁੰਦੇ ਆ, ਕਿਉਂਕਿ ਉਹ ਬੁਰੇ ਦਾ ਵੀ ਭਲਾ ਕਰਦੇ ਆ। ਭਾਵ ਜਿਹੜੇ ਬੁਰੇ ਦਾ ਵੀ ਭਲਾ ਕਰਨ ਵਾਲੇ ਨੇ, ਉਹ ਲੋਕ ਪਰਲੋਕ ਵਿੱਚ ਬੇਅੰਤ ਸੁੱਖ ਆਨੰਦ ਪ੍ਰਾਪਤ ਕਰ ਲੈਂਦੇ ਨੇ। ਜਿਹੜੇ ਬੇਮੁੱਖ ਦੁਸ਼ਟ ਲੋਕ ਆ, ਜਿਹੜੇ ਭਲਿਆਂ ਦਾ ਵੀ ਬੁਰਾ ਕਰਦੇ ਨੇ, ਉਹ ਲੋਕ ਪਰਲੋਕ ਵਿੱਚ ਦੁਖੀ ਹੀ ਹੁੰਦੇ ਹਨ। ਗੁਰਮੁਖ ਵਿਰਲਾ ਜਾਣੀਐ ਸੇਵਕ ਸੇਵਕ ਸੇਵ ਕਰਨ ਦਾ। ਗੁਰਮੁਖ ਕੋਈ ਵਿਰਲਾ ਹੀ ਆ ਦੁਨੀਆਂ 'ਚ, ਜੋ ਸੇਵਕਾਂ ਦਾ ਸੇਵਕ ਹੋ ਕੇ ਵੀ ਸੇਵਾ ਕਰਦਾ ਹੈ। ਭਾਵ ਤੁਹਾਡੇ ਨਾਲ ਕੋਈ ਬੁਰਾ ਕਰੇ ਤਾਂ ਵੀ ਉਸ ਦਾ ਤੁਸੀਂ ਭਲਾ ਹੀ ਕਰੋ, ਤੁਹਾਡੀ ਕੋਈ ਨਿੰਦਿਆ ਬੁਰਿਆਈ ਵੀ ਕਰੇ ਤਾਂ ਵੀ ਤੁਸੀਂ ਉਹਦੇ ਉੱਤੇ ਉਪਕਾਰ ਹੀ ਕਰੋ। ਇਹੋ ਜਿਹੇ ਲੋਕ ਦੁਨੀਆਂ 'ਚ ਉਪਕਾਰ ਕਰਨ ਵਾਲੇ ਟਾਵੇਂ ਟਾਵੇਂ ਕਿਤੇ ਕਿਤੇ ਨੇ, ਵਿਰਲੇ ਵਿਰਲੇ ਨੇ। ਬਾਣੀ ਇਹੋ ਹੀ ਉਪਦੇਸ਼ ਦਿੰਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਜੱਗ ਜੁਹਾਰੇ ਚੰਦ ਨੂੰ ਸਾਇਰ ਲਹਿਰ ਆਨੰਦ ਵਧਾਉਂਦਾ। ਆ ਜਗਤ ਸੰਸਾਰ ਚੰਦ ਨੂੰ, ਭਾਵ ਦੂਜ ਦਾ ਚੰਦ ਜਿਸ ਨੂੰ ਕਹਿੰਦੇ ਨੇ, ਉਸ ਨੂੰ ਸੰਸਾਰ ਤੱਕਦਾ। ਤੇ ਐਸੇ ਲੋਕ ਵੀ ਨੇ ਜਿਹੜੇ ਚੰਦਰਮਾ ਨੂੰ ਸਿਰ ਝੁਕਾਉਂਦੇ ਆ, ਨਮਸਕਾਰਾਂ ਕਰਦੇ। ਕਹਿੰਦੇ ਦੂਜ ਦੇ ਚੰਦ ਨੂੰ ਜਗਤ ਤੱਕਦਾ ਤੇ ਨਮਸਕਾਰਾਂ ਕਰਦਾ ਹੈ, ਸਮੁੰਦਰ ਆਨੰਦ ਦੀਆਂ ਲਹਿਰਾਂ ਵਧਾਉਂਦਾ ਹੈ, ਕਿਉਂਕਿ ਉਹ ਵੀ ਦੂਜ ਦੇ ਚੰਦ ਨੂੰ ਮੱਥਾ ਨਵਾਉਂਦਾ ਹੈ। ਸਮੁੰਦਰ ਦਾ ਸੰਬੰਧ ਵੀ ਹੈ ਇਹਦੇ ਨਾਲ, ਜਿਵੇਂ ਸਮੁੰਦਰ ਦੇ ਵਿੱਚ ਜਵਾਰ ਭਾਟਾ ਆਦਿਕ ਆਉਂਦਾ ਆ ਤੇ ਉਹ ਪਾਣੀ ਉਹਦਾ ਉੱਪਰ ਨੂੰ ਉੱਠਦਾ, ਇਹਦਾ ਸੰਬੰਧ ਵੀ ਚੰਦਰਮਾ ਦੇ ਨਾਲ ਹੈ। ਜਵਾਰ ਭਾਟਾ ਆਉਣਾ, ਵੇਖੋ ਹੁਣ ਤੇ ਸਾਇੰਸ ਨੇ ਵੀ ਇਹ ਗੱਲ ਮੰਨ ਲਈ ਆ ਵੀ ਉਹਦੇ ਵਧਣ ਘਟਣ ਨਾਲ ਤੇ ਇਸ ਤਰ੍ਹਾਂ ਸਮੁੰਦਰ ਦਾ ਪਾਣੀ ਉੱਪਰ ਉੱਠਦਾ ਤੇ ਨੀਵੇਂ ਪਾਸੇ ਨੂੰ ਜਾਂਦਾ। ਜਿਵੇਂ ਦੂਜ ਦਾ ਚੰਦ ਆ, ਲੋਕ ਵੀ ਉਹਦੇ ਅੱਗੇ ਸਿਰ ਝੁਕਾਉਂਦੇ ਨੇ, ਤੇ ਸਾਧ ਸੰਗਤ ਸਮੁੰਦਰ ਵੀ ਜਦੋਂ ਆਪਣੀਆਂ ਲਹਿਰਾਂ ਫਿਰ ਉੱਚੀਆਂ ਵਧਾਉਂਦਾ, ਸਮਝੋ ਉਹ ਵੀ ਚੰਦ ਨੂੰ ਜਿਵੇਂ ਮੱਥਾ ਨਵਾਉਂਦਾ ਹੈ। ਜੋ ਤੇਰਾ ਜੱਗ ਤਿਸ ਦਾ ਬੰਦਾ, ਭਾਵ ਕੀ ਹੈ, ਨਤੀਜਾ ਰਿਜ਼ਲਟ ਕੀ ਕੱਢਦੇ ਨੇ, ਕਹਿਣ ਲੱਗੇ ਪਰਮਾਤਮਾ ਜਿਹੜਾ ਤੇਰਾ ਬੰਦਾ ਬਣ ਗਿਆ ਨਾ ਜਗਤ ਉਹਦਾ ਬੰਦਾ ਬਣ ਜਾਂਦਾ ਹੈ। ਜਿਸ ਦੇ ਵੱਲ ਪਰਮੇਸ਼ਰ ਤੂੰ ਹੋ ਜਾਂਦਾ ਸਾਰੀਆਂ ਦਾਤਾਂ ਉਹਨੂੰ ਬਖਸ਼ ਦਿੰਦਾ ਹੈ। ਜਿਹਦੇ ਵੱਲ ਦਾ ਤੂੰ ਹੋ ਜਾਂਦਾ ਜਿਹੜੇ ਤੇਰੇ ਬੰਦੇ ਬਣ ਜਾਂਦੇ ਨੇ ਤੇਰੇ ਹੋ ਜਾਂਦੇ ਨੇ ਤੂੰ ਸਾਰੇ ਦੇ ਸਾਰੇ ਫਲ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਹਸ਼ੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਸਾਰਾ ਕੁਝ ਹੀ ਸੌਂਪ ਦਿੰਦਾ ਹੈ ਜਦੋਂ ਮੈਂ ਤੇਰਾ ਬੰਦਾ ਬਣ ਜਾਂਦਾ। ਆਪ ਸਵਾਰ ਹੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਜਿਹੜੇ ਬੰਦੇ ਪਰਮਾਤਮਾ ਦੇ ਹੋ ਜਾਂਦੇ ਨੇ ਭਗਤ ਸ਼ੇਖ ਫਰੀਦ ਸਾਹਿਬ ਕਹਿੰਦੇ ਸਾਰੇ ਦਾ ਸਾਰਾ ਜਗਤ ਸੰਸਾਰ ਫਿਰ ਉਹਨਾਂ ਦਾ ਹੋ ਜਾਂਦਾ ਹੈ। ਵਾਰ ਛੱਬਵੀਂ ਪੌੜੀ ਬਾਰਵੀਂ ਵਿੱਚ ਕਮਾਦ ਦਾ ਦ੍ਰਿਸ਼ਟਾਂਤ ਦਿੰਦੇ ਨੇ, ਗੰਨੇ ਦਾ ਦ੍ਰਿਸ਼ਟਾਂਤ ਦੇ ਕੇ ਫੁਰਮਾਨ ਕਰਦੇ। ਜਿਉਂ ਵਿਸਮਾਦ ਕਮਾਦ ਹੈ ਸਿਰ ਤਲਵਾਇਆ ਹੋਏ ਉਹ ਪੰਨਾ, ਪਹਿਲੇ ਖਲ ਉਹ ਖਲ ਕਹਿ ਟੋਟੇ ਕਰ ਕਰ ਭੰਨਣ ਭੰਨਾ, ਕੋਲੂ ਪਾਏ ਪੀੜਾਇਆ ਰਸ ਟੱਟਰ ਕਸ ਇੰਨਣ ਵੰਨਾ, ਦੁੱਖ ਸੁਖ ਅੰਦਰ ਸਬਰ ਕਰ ਖਾਏ ਅਵਟਣ ਜਗ ਧਨ ਧੰਨਾ, ਗੁੜ ਸ਼ੱਕਰ ਖੰਡ ਮਿਸ਼ਰੀ ਗੁਰਮੁਖ ਸੁਖ ਫਲ ਸਭ ਰਸ ਬੰਨਾ, ਫਿਰਮ ਪਿਆਲਾ ਪੀਵਣ ਮਰ ਮਰ ਜੀਵਣ ਥੀਵਣ ਗੰਨਾ, ਗੁਰਮੁਖ ਬੋਲ ਅਮੋਲ ਰਤੰਨਾ, ਗੁਰਮੁਖ ਬੋਲ ਅਮੋਲ ਰਤੰਨਾ। ਕਮਾਦ ਦਾ ਭਾਵ ਗੰਨੇ ਦਾ ਦ੍ਰਿਸ਼ਟਾਂਤ ਦਿੰਦੇ ਨੇ। ਜਿਵੇਂ ਆਪਾਂ ਪਿੰਡਾਂ ਦੇ ਵਿੱਚ ਵੇਖਦੇ ਲੋਕ ਕਮਾਦ ਬੀਜਦੇ ਨੇ, ਗੰਨਾ ਬੀਜਦੇ, ਤੇ ਉਹ ਜਿਹੜਾ ਗੰਨਾ ਹੈ ਸਾਧ ਸੰਗਤ ਵੇਖੋ ਕੈਸੀ ਅਸਚਰਜ ਖੇਡ ਭਾਈ ਗੁਰਦਾਸ ਜੀ ਦੱਸਦੇ ਆ। ਪਹਿਲੀ ਗੱਲ ਇਹ ਵੀ ਮੂਧੇ ਪਾਸਿਓਂ ਉੱਗਦਾ ਹੈ, ਉਹਦੀਆਂ ਜੜ੍ਹਾਂ ਜਿਹੜੀਆਂ ਥੱਲੇ ਹਨ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕੋਈ ਬੰਦਾ ਮੂਧਾ ਸਿਰ ਥੱਲੇ ਨੂੰ ਤੇ ਲੱਤਾਂ ਉੱਪਰ ਨੂੰ ਕੀਤੀਆਂ ਹੋਣ, ਇਸ ਤਰ੍ਹਾਂ ਉਹ ਜਿਹੜਾ ਗੰਨਾ ਆ ਉਹ ਉੱਗਦਾ ਹੈ। ਭਾਵੇਂ ਭਾਵ ਸਿਰ ਉਹਦਾ ਜਿਵੇਂ ਥੱਲੇ ਨੂੰ ਆ ਤੇ ਉੱਪਰ ਉਸ ਕਮਾਦ ਦੇ ਗੰਨੇ ਦੇ ਆਗ ਆਦਿਕ ਜਿਹੜੀਆਂ ਉਹਦੇ ਵਿੱਚੋਂ ਨਿਕਲਦੀਆਂ ਨੇ, ਆਗ ਦੀਆਂ ਡਲੀਆਂ ਫਲੀਆਂ ਇਤ ਆਦਿਕ। ਤੋ ਸਾਧ ਸੰਗਤ ਉਸ ਤੋਂ ਬਾਅਦ ਉਹ ਜਿਹੜਾ ਗੰਨਾ ਉੱਗਿਆ ਪੱਕਿਆ ਉਹਦੇ ਚ ਰਸ ਪਿਆ, ਗੰਨੇ ਚ ਰਹੁ ਪਈ, ਰਸ ਪੈਦਾ ਹੋਇਆ। ਆਪਣੇ ਆਪ ਨੂੰ ਪਹਿਲਾਂ ਉਹਨੇ ਕਟਵਾਇਆ, ਗੰਨੇ ਨੇ ਟੋਟੇ ਹੋਏ, ਉਹਦੇ ਟੋਟੇ ਕਰਨ ਤੋਂ ਬਾਅਦ ਫਿਰ ਉਹਨੂੰ ਵੇਲਣੇ ਦੇ ਵਿੱਚ ਕੁਲਾੜੀ ਚ ਕੋਲੂ ਚ ਪੀੜਿਆ, ਉਹਨੂੰ ਉਹਦੇ ਵਿੱਚੋਂ ਰਸ ਨਿਕਲਿਆ, ਗੰਨੇ ਵਿੱਚੋਂ ਰਹੁ ਨਿਕਲੀ। ਉਹ ਜਿਹੜੀ ਰਹੁ ਉਹ ਜਿਹੜਾ ਰਸ ਆ ਉਹਨੂੰ ਫਿਰ ਅੱਗ ਦੇ ਉੱਤੇ ਰੱਖਿਆ, ਅੱਗ ਤੇ ਰੱਖ ਕੇ ਪਕਾਇਆ, ਫਿਰ ਉਹਦੇ ਤੋਂ ਗੁੜ ਬਣਿਆ, ਸ਼ੱਕਰ ਬਣੀ, ਖੰਡ ਬਣੀ, ਮਿਸ਼ਰੀ ਬਣੀ। ਸੰਸਾਰ ਦੇ ਲੋਕਾਂ ਨੇ ਫਿਰ ਕਿਤੇ ਜਾ ਕੇ ਖਾਧਾ ਤੇ ਰਸ ਮਾਣਿਆ, ਧੰਨ ਧੰਨ ਕਹਿਣ ਲੱਗ ਪਏ, ਆਹ ਚੀਜ਼ ਬੜੀ ਮਿੱਠੀ ਆ ਬਈ, ਆਹ ਚੀਜ਼ 'ਚ ਬੜੀ ਮਿਠਾਸ ਆ ਬਈ, ਬੜੀ ਸਵਾਦ ਆ। ਤੇ ਸਵਾਦ ਮਿਠਾਸ ਆਈ ਕਿੱਥੋਂ? ਉਸ ਗੰਨੇ ਤੋਂ। ਤੇ ਗੰਨੇ ਨੇ ਉਹ ਮਿਠਾਸ ਤੁਹਾਡੇ ਮੂੰਹ ਤੱਕ, ਤੁਹਾਡੀ ਰਸਨਾ ਤੱਕ ਲਿਆਉਣ ਲਈ ਉਸ ਗੰਨੇ ਨੇ, ਉਸ ਕਮਾਦ ਨੇ ਕਿੰਨੇ ਦੁੱਖ ਭੋਗੇ। ਗੁਰਮੁਖ ਜਨਾਂ ਨੇ ਜਗਤ ਸੰਸਾਰ 'ਚ ਜਦੋਂ ਪਾਰੇ ਉਪਕਾਰ ਕਰਨਾ ਨਾ, ਰਸਨਾ ਨੇ ਮਿੱਠਾ ਬੋਲਣਾ, ਦੁਨੀਆਂ ਦਾ ਭਲਾ ਕਰਨਾ ਤੇ ਜਗਤ ਦਾ ਭਲਾ ਕਰਨ ਵਾਸਤੇ ਕਦੇ ਕਦੇ ਉਹਨਾਂ ਗੁਰਮੁਖ ਜਨਾਂ ਨੂੰ ਵੀ ਦੁੱਖ ਝੱਲਣੇ ਪੈਂਦੇ। ਜਾਪ ਤਪ ਕਰਨਾ, ਬੰਦਗੀ ਕਰਨੀ, ਭਗਤੀ ਕਰਨੀ, ਕਦੇ ਕਦੇ ਧਰਮ ਵਾਸਤੇ ਤਸੀਹੇ ਚੱਲ ਕੇ ਸ਼ਹਾਦਤਾਂ ਦੇ ਜਾਮ ਵੀ ਪੀਣੇ, ਕਦੇ ਤਤੀਆਂ ਤਵੀਆਂ ਤੇ ਵੀ ਬਹਿਣਾ ਪੈਣਾ, ਕਦੇ ਬੰਦ ਬੰਦ ਕਟਾਉਣਾ ਪੈਣਾ, ਕਦੇ ਦੇਗਾਂ 'ਚ ਉਬਾਲੇ ਤੇ ਕਦੇ ਆਰਿਆਂ ਨਾਲ ਚਰਵਾਉਣਾ ਪੈਣਾ ਆਪਣਾ। ਉਸ ਕਮਾਦ ਦੀ ਤਰ੍ਹਾਂ, ਗੰਨੇ ਦੀ ਤਰ੍ਹਾਂ ਦੁੱਖ ਸਹਿ ਕੇ ਖੁਸ਼ੀਆਂ ਖੇੜੇ ਦੂਜਿਆਂ ਦੀ ਝੋਲੀ ਵਿੱਚ ਪਾਉਣੇ। ਭਾਈ ਗੁਰਦਾਸ ਜੀ ਫਰਮਾਨ ਕਰਦੇ, ਜਿਉਂ ਵਿਸਮਾਦ ਕਮਾਦ ਹੈ ਸਿਰ ਤਲਵਾਇਆ ਹੋਏ ਪੰਨਾ। ਜਿਸ ਤਰ੍ਹਾਂ ਕਮਾਦ ਅਸਚਰਜ ਰੂਪ ਹੈ, ਮੂਧੇ ਸਿਰ ਹੋ ਕੇ ਉਤਪਤ ਹੁੰਦਾ ਹੈ, ਪੈਦਾ ਹੁੰਦਾ ਹੈ, ਪਹਿਲੇ ਖਲ ਉਹ ਖਲ ਕਹਿ ਟੋਟੇ ਕਰ ਕਰ ਭੰਨਣ ਭੰਨਾ, ਪਹਿਲਾਂ ਉਹਦੇ ਤੋਂ ਖਲ ਲਾਈ ਮਤਲਬ ਉਹਦੇ ਤੋਂ ਖੋਰੀ ਲਾਈ ਜਾਂਦੀ ਹੈ, ਫਿਰ ਟੋਟੇ ਕਰ ਕਰਕੇ ਭੰਨੀ ਦਾ ਹੈ, ਭਾਵ ਆਗ ਅਗਲੇ ਪਾਸਿਓਂ ਲਾ ਕੇ ਤੇ ਸਾਧ ਸੰਗਤ ਉਹਨੂੰ ਕੱਟਿਆ ਜਾਂਦਾ ਗੰਨੇ ਨੂੰ। ਇਸ ਤਰ੍ਹਾਂ ਹੁਣ ਦੁੱਖ ਝੱਲਣੇ ਸ਼ੁਰੂ ਹੋ ਗਏ। ਪਹਿਲਾਂ ਗੰਨਾ ਧਰਤੀ ਨਾਲੋਂ ਕੱਟਿਆ, ਫਿਰ ਉਹਦੀ ਖੱਲ ਲਾਈ, ਖੋਰੀ ਲਾਈ ਉਹਦੇ ਤੋਂ, ਫਿਰ ਟੋਟੇ ਕੀਤੇ ਉਹਦੇ ਤੇ, ਆਗ ਵੱਖਰੇ ਕੀਤੇ ਤੇ ਗੰਨਾ ਵੱਖਰਾ ਕੀਤਾ, ਛਿੱਲਿਆ। ਅਸੀਂ ਆਮ ਤੌਰ ਦੇ ਉੱਤੇ ਜਦੋਂ ਗੰਨੇ ਵੱਢਦੇ ਸੀ ਨਾ ਤੇ ਕਹਿੰਦੇ ਸੀ ਅੱਜ ਕਮਾਦ ਛਿੱਲਣ ਜਾਣਾ ਹੈ, ਕਮਾਦ ਛਿੱਲਣਾ, ਗੰਨੇ ਛਿੱਲਣੇ। ਏਦਾਂ ਹੁਣ ਖੋਰੀ ਛਿੱਲੀ, ਖੋਰੀ ਲਾਈ, ਕਮਾਦ ਅਗਲੇ ਪਾਸਿਓਂ ਵੱਖਰਾ ਕੀਤਾ, ਟੋਟੇ ਕੀਤੇ ਉਹਦੇ। ਕੋਲੂ ਪਾਏ ਪੀੜਾਇਆ, ਰਸ ਟੱਟਰ ਕਸ ਇੰਨਣ ਵੰਨਾ, ਵੇਲਣੇ ਵਿੱਚ ਪਾ ਕੇ ਪੀੜਿਆ ਗਿਆ। ਉਹਦੀ ਰੋਹ ਜਿਹੜੀ ਗੰਨੇ ਦਾ ਰਸ ਹੈ ਉਹਨੂੰ ਕੜਾਹੇ ਚ ਪਾਇਆ ਤੇ ਸਾਧ ਸੰਗਤ ਫਿਰ ਲੱਕੜੀਆਂ ਵਾਂਗੂ ਉਹਨੂੰ ਪੀੜਿਆ ਗਿਆ ਗੰਨੇ ਨੂੰ। ਤੇ ਕਮਾਦ ਦੀ ਹਾਲਤ ਵੇਖੋ ਹੁਣ, ਗੰਨਾ ਪੀੜਿਆ, ਰਸ ਇੱਕ ਪਾਸੇ ਨਿਕਲ ਗਿਆ, ਰੋਹ ਇੱਕ ਪਾਸੇ ਨਿਕਲ ਗਈ ਤੇ ਸਾਧ ਸੰਗਤ ਜਿਹੜਾ ਉਹਦਾ ਫੋਕ ਆ ਵੱਖਰਾ ਉਹਨੂੰ ਚੂੜਾ ਕਹਿੰਦੇ ਨੇ, ਉਹ ਦੂਸਰੇ ਪਾਸੇ ਵੇਲਣੇ ਦੇ ਜਾ ਨਿਕਲਦਾ ਤੇ ਉਹਨੂੰ ਕੀ ਕਰਦੇ ਫਿਰ ਉਸ ਚੂਰੇ ਨੂੰ, ਉਹਨੂੰ ਵੀ ਬਾਲਦੇ ਆ ਫਿਰ ਉਸੇ ਕੜਾਹੇ ਦੇ ਥੱਲੇ ਉਹਨੂੰ ਚੂਰੇ ਨੂੰ ਬਾਲੀ ਜਾਂਦੇ, ਉਹ ਧੁੱਪ ਨਾਲ ਸੁੱਕੀ ਜਾਂਦਾ, ਲੋਕ ਘਰਾਂ 'ਚ ਲਿਆ ਕੇ ਵੀ ਉਹਦੀ ਅੱਗ ਬਾਲਦੇ, ਰੋਟੀਆਂ ਪਾਣੀ ਆਦਿਕ ਦਾਲਾਂ ਸਬਜ਼ੀਆਂ ਬਣਾਉਂਦੇ, ਰੋਟੀਆਂ ਪਕਾਉਂਦੇ ਉਹਦੇ ਨਾਲ, ਉਹਨੂੰ ਚੂਰਾ ਕਹਿੰਦੇ ਨੇ। ਗੰਨਾ ਪੀੜਿਆ, ਇੱਕ ਪਾਸੇ ਰਸ ਨਿਕਲਿਆ, ਗੰਨੇ ਦੀ ਰੋਹ ਨਿਕਲੀ ਤੇ ਸਾਧ ਸੰਗਤ ਫਿਰ ਦੂਸਰੇ ਪਾਸੇ ਜਿਹੜਾ ਚੂਰਾ ਨਿਕਲਿਆ ਉਹਨੂੰ ਵੀ ਅੱਗ ਦੇ ਵਿੱਚ ਬਲਣਾ ਪਿਆ। ਵਿਅਰਥ ਨਹੀਂ ਗਈ ਕੋਈ ਵੀ ਚੀਜ਼ ਉਹਦੀ, ਸਾਰੇ ਦਾ ਸਾਰਾ ਕੁਝ ਹੀ ਵਰਤਿਆ ਗਿਆ। ਫਿਰ ਕੜਾਹੇ 'ਚ ਪਾ ਕੇ ਉਹਨੂੰ ਰੋਹ ਨੂੰ ਰਸ ਨੂੰ ਰਿੰਨਿਆ ਗਿਆ, ਉਬਾਲਿਆ ਗਿਆ, ਫਿਰ ਉਹਦੇ ਤੋਂ ਗੁੜ ਬਣਨਾ, ਸ਼ੱਕਰ ਬਣਨੀ। ਦੁੱਖ ਸੁੱਖ ਅੰਦਰ ਸਬਰ ਕਰ, ਖਾਏ ਅਵਟਣ ਜੱਗ ਧੰਨ ਧੰਨਾ। ਦੁੱਖ ਸੁੱਖ ਵਿੱਚ ਉਹਨੇ ਸਬਰ ਹੀ ਰੱਖਿਆ। ਅਵਟਣ ਦਾ ਅਰਥ ਹੁੰਦਾ ਉਬਾਲਾ ਆਉਣਾ, ਹੁਣ ਕੜਾਹੇ 'ਚ ਪਾ ਕੇ ਅੱਗ 'ਤੇ ਰੱਖ ਕੇ ਉਹਨੂੰ ਉਬਾਲਿਆ ਗਿਆ, ਗੰਨੇ ਦੀ ਰੋਹ ਨੂੰ ਰਸ ਨੂੰ। ਹੁਣ ਉਬਾਲੇ ਸਹਾਰੇ ਜਗਤ ਧੰਨ ਧੰਨ ਆਖਦਾ ਉਹਨੂੰ। ਗੁੜ ਸ਼ੱਕਰ ਖੰਡ ਮਿਸ਼ਰੀ, ਗੁਰਮੁਖ ਸੁੱਖ ਫਲ ਸਭ ਰਸ ਬੰਨਾ। ਉਹਦੇ ਤੋਂ ਫਿਰ ਗੁੜ ਬਣਿਆ, ਸ਼ੱਕਰ ਬਣੀ, ਖੰਡ ਬਣੀ, ਮਿਸ਼ਰੀ ਬਣੀ। ਇਸੇ ਤਰ੍ਹਾਂ ਸਾਧ ਸੰਗਤ ਭਾਈ ਗੁਰਦਾਸ ਜੀ ਦੇ ਜਿਹੜੇ ਗੁਰਮੁਖ ਹਨ ਉਹ ਸੰਸਾਰ ਜਗਤ ਦੇ ਵਿੱਚ ਸੁੱਖ ਫਲ ਵੀ ਪ੍ਰਾਪਤ ਕਰਦੇ ਹਨ ਤੇ ਸਭ ਰਸਾਂ ਦੇ ਬਣਾਉਣ ਹਾਰੇ ਹਨ। ਸੰਸਾਰ ਦੇ ਲੋਕਾਂ ਨੂੰ ਉਹ ਸੱਤ ਸੰਤੋਖ, ਦਇਆ, ਧੀਰਜ ਦੇ ਰਸ ਤੇ ਆਨੰਦ ਗੁਰਮੁਖ ਜਨ ਹੀ ਜਗਿਆਸੂਆਂ ਨੂੰ ਦਿੰਦੇ ਹਨ। ਭਾਵ ਜਿਵੇਂ ਗੰਨੇ ਤੋਂ ਗੁੜ ਬਣਿਆ, ਸ਼ੱਕਰ ਬਣੀ, ਖੰਡ ਬਣੀ, ਮਿਸ਼ਰੀ ਬਣੀ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਉਹਨਾਂ ਦੇ ਜੀਵਨ ਵਿੱਚ ਸੱਤ ਹੈ, ਸੰਤੋਖ ਹੈ, ਨਿਮਰਤਾ ਹੈ, ਧਰਮ ਹੈ, ਧੀਰਜ ਹੈ, ਸੇਵਾ ਭਗਤੀ ਬੰਦਗੀ ਹੈ। ਉਹ ਆਪ ਵੀ ਆਨੰਦ ਮਾਣਦੇ ਤੇ ਦੂਸਰਿਆਂ ਨੂੰ ਵੀ ਇਹਨਾਂ ਗੁਣਾਂ ਨਾਲ ਜੋੜਨਾ ਕਰਦੇ ਹਨ। ਪਿਰਮ ਪਿਆਲਾ ਪੀਵਣ, ਮਰ ਮਰ ਜੀਵਨ ਥੀਵਣ ਗੰਨਾ। ਪ੍ਰੇਮ ਦਾ ਪਿਆਲਾ ਪੀ ਕੇ ਗੁਰਮੁਖ ਜਨ ਗੰਨੇ ਵਾਂਗੂ ਮਰ ਮਰ ਕੇ ਜੀਵਨ ਮੁਕਤ ਹੁੰਦੇ ਹੈ। ਜਿਵੇਂ ਗੰਨਾ ਮਰ ਮਰ ਕੇ ਨਾ ਪੀੜਿਆ ਜਾ ਕੇ ਦੂਜਿਆਂ ਨੂੰ ਸੁੱਖ ਹੀ ਦਿੰਦਾ, ਇਸ ਤਰ੍ਹਾਂ ਗੁਰਮੁਖ ਜਨ ਮਰ ਮਰ ਕੇ ਜੀਣਾ, ਆਪਾ ਭਾਵ ਗਵਾਉਣਾ, ਹਉਮੈ ਹੰਕਾਰ ਵੱਲੋਂ ਮਰਨਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਹਉਮੈ ਹੰਕਾਰ ਵੱਲੋਂ ਮੁਰਦਾ ਹੋਣਾ ਤੇ ਫਿਰ ਆਤਮਿਕ ਜੀਵਨ ਜੀਣਾ ਤੇ ਫਿਰ ਦੂਜਿਆਂ ਨੂੰ ਪਰ ਉਪਕਾਰ ਕਰਕੇ ਤੇ ਭਲਾ ਕਰਕੇ ਸੁੱਖ ਦੇਣੇ। ਇਹ ਗੰਨੇ ਵਰਗਾ ਸੁਭਾਅ ਹੈ ਗੁਰਮੁਖ ਜਨਾਂ ਦਾ। ਗੁਰਮੁਖ ਬੋਲ ਅਮੋਲ ਰਤਨਾ, ਕਹਿਣ ਲੱਗੇ ਜਿਹੜੇ ਗੁਰਮੁਖ ਜਨ ਹਨ, ਗੁਰੂ ਦੇ ਸਿੱਖ ਪਿਆਰੇ ਹਨ, ਐਸੇ ਗੁਰਮੁਖਾਂ ਦੇ ਬੋਲ ਬੜੇ ਮਿੱਠੇ ਹਨ, ਮਿਸ਼ਟ ਬਚਨ ਹਨ ਉਹਨਾਂ ਦੇ, ਭਾਵ ਗੰਨੇ ਵਰਗੇ ਮਿੱਠੇ ਹਨ, ਅਮੋਲਕ ਰਤਨ ਹਨ। ਜਿਹੜੇ ਗੁਰਮੁਖ ਜਨ ਹਨ ਉਹ ਜੰਮਣ ਮਰਨ ਤੋਂ ਰਹਿਤ ਹਨ, ਜਪ ਤਪ ਬੰਦਗੀ ਦੀ ਮਿਹਨਤ ਮਸ਼ਕਤ ਕਰਦੇ ਨੇ ਗੁਰਮੁਖ ਜਨ, ਤੇ ਆਪ ਦੁੱਖ ਸੁੱਖ ਸਹਿੰਦੇ ਹੋਏ ਵੀ ਦੂਸਰਿਆਂ ਦੇ ਉੱਤੇ ਪਰਉਪਕਾਰ ਕਰਕੇ ਗੰਨੇ ਦੀ ਤਰ੍ਹਾਂ ਸਾਰਿਆਂ ਦਾ ਭਲਾ ਹੀ ਕਰਦੇ ਹਨ। ਵਾਰ ਛੱਬਵੀਂ ਪੌੜੀ 13 ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਫੁਰਮਾਨ ਕੀਤਾ, ਗੁਰ ਦਰਿਆਓ ਅਮਾਓ ਹੈ, ਲੱਖ ਦਰਿਆਓ ਸਮਾਓ ਕਰਨ ਦਾ, ਇੱਕਸ ਇੱਕਸ ਦਰਿਆਓ ਵਿੱਚ ਲੱਖ ਤੀਰਥ ਦਰਿਆਉ ਵਹੰਦਾ, ਇਕਤ ਇਕਤ ਵਾਹੜੈ ਕੁਦਰਤ ਲੱਖ ਤਰੰਗ ਉਠੰਦਾ। ਸ਼ਾਇਰ ਸਨ ਰਤਨਾਵਲੀ ਚਾਰ ਪਦਾਰਥ ਮੀਨ ਤਰੰਦਾ, ਇਕਤ ਲਹਿਰ ਨ ਪੁੱਜਣੀ ਕੁਦਰਤ ਅੰਤ ਨ ਅੰਤ ਲਹੰਦਾ। ਪਿਰਮ ਪਿਆਲੇ ਇਕ ਬੂੰਦ ਗੁਰਮੁਖ ਵਿਰਲਾ ਅਜਰ ਜਰੰਦਾ, ਅਲੱਖ ਲਖਾਏ ਨਾ ਅਲੱਖ ਲਖੰਦਾ, ਅਲੱਖ ਲਖਾਏ ਨਾ ਅਲੱਖ ਲਖੰਦਾ। ਗੁਰ ਦਰਿਆਓ ਅਮਾਓ ਹੈ ਲੱਖ ਦਰਿਆਓ ਸਮਾਓ ਕਰੰਦਾ। ਕਹਿਣ ਲੱਗੇ ਗੁਰੂ ਬੜਾ ਵੱਡਾ ਮਹਾਨ ਦਰਿਆਓ ਹੈ, ਸਾਗਰ ਹੈ, ਅਮਾਓ ਹੈ। ਅਮਾਓ ਦਾ ਭਾਵ ਹੁੰਦਾ ਜਿਸ ਦੀ ਮਿਣਤੀ ਨਾ ਕੀਤੀ ਜਾ ਸਕੇ, ਜਿਹੜਾ ਗਿਣਿਆ ਮਿਣਿਆ ਤੋਲਿਆ ਨਾ ਜਾ ਸਕੇ। ਸਤਿਗੁਰੂ ਐਸਾ ਦਰਿਆਓ ਹੈ ਜੋ ਮਿਣਤੀਓਂ ਬਾਹਰ ਹੈ, ਕਿਉਂਕਿ ਲੱਖਾਂ ਦਰਿਆਵਾਂ ਦੀ ਜਿਵੇਂ ਸਮੁੰਦਰ ਦੇ ਵਿੱਚ ਸਮਾਈ ਹੁੰਦੀ ਹੈ, ਉਹ ਸਮਾ ਜਾਂਦੇ ਆ, ਇੱਦਾਂ ਹੀ ਜਿਹੜਾ ਗੁਰੂ ਆ ਉਹ ਬਹੁਤ ਵੱਡਾ ਅਥਾਹ ਸਾਗਰ ਹੈ। ਦੁਨਿਆਵੀ ਸਾਗਰ ਦਾ ਤੇ ਹੋ ਸਕਦਾ ਕੋਈ ਥੋੜਾ ਬਹੁਤਾ ਪਾਰਾਵਾਰ ਪਾ ਲਵੇ, ਪਰ ਗੁਰੂ ਐਸਾ ਮਹਾਨ ਸਾਗਰ ਹੈ ਜਿਵੇਂ ਉਹਦੇ ਵਿੱਚ ਵੀ ਗੁਰਸਿੱਖ ਰੂਪੀ ਲੱਖਾਂ ਹੀ ਦਰਿਆ ਸਮਾਏ ਹੋਏ ਹੈ। ਗੁਰੂ ਇੱਕ ਐਸਾ ਮਹਾਨ ਸਾਗਰ ਹੈ ਜਿਸ ਦੇ ਅੰਦਰ ਸਿੱਖਾਂ ਦੇ ਲੱਖਾਂ ਹੀ ਸਿੱਖਾਂ ਤੇ ਕਰੋੜਾਂ ਹੀ ਗੁਰਸਿੱਖ ਪਿਆਰਿਆਂ ਦਾ ਪ੍ਰੇਮ ਇੱਕ ਗੁਰੂ ਦੇ ਵਿੱਚ ਸਮਾਇਆ ਹੋਇਆ ਹੈ। ਜਿਵੇਂ ਸਮੁੰਦਰ ਦੇ ਵਿੱਚ ਕਈ ਦਰਿਆ ਗਿਣਤੀਓਂ ਬਾਹਰੇ ਉਹਦੇ ਚ ਸਮੋ ਜਾਂਦੇ ਜਾ ਕੇ, ਏਦਾਂ ਗੁਰੂ ਦੇ ਮਨ ਹਿਰਦੇ ਚ ਲੱਖਾਂ ਕਰੋੜਾਂ ਗੁਰਸਿੱਖਾਂ ਦਾ ਪਿਆਰ ਸਮੋਇਆ ਹੋਇਆ ਹੈ ਜਿਹੜਾ ਮਿਣਤੀਓਂ ਗਿਣਤੀਓਂ ਬਾਹਰਾ ਹੈ। ਇਕਸ ਇਕਸ ਦਰਿਆਓ ਵਿੱਚ ਲੱਖ ਤੀਰਥ ਦਰਿਆਓ ਵਹੰਦਾ, ਉਸ ਇੱਕ ਇੱਕ ਦਰਿਆ ਵਿੱਚ ਲੱਖਾਂ ਤੀਰਥ ਦਰਿਆਓ ਵਗਦੇ ਹਨ, ਭਾਵ ਇੱਕ ਗੁਰੂ ਦੇ ਦਰਸ਼ਨ ਵਿਖੇ ਲੱਖਾਂ ਦਰਿਆਵਾਂ ਤੇ ਤੀਰਥਾਂ ਦੇ ਮੰਨੇ ਹੋਏ ਮਹਾਤਮ ਹਨ। ਤੁਸੀਂ ਲੱਖਾਂ ਤੀਰਥਾਂ ਦੇ ਉੱਤੇ ਜਾ ਕੇ ਨਹਾਉਂਦੇ ਫਿਰੋ, ਪਰ ਇੱਕ ਗੁਰੂ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰ ਲਓ ਤੇ ਚਰਨਾਂ ਤੇ ਝੁੱਕ ਜਾਓ ਤੇ ਗੁਰੂ ਦਾ ਪਿਆਰ ਪੈਦਾ ਕਰ ਦਿਓ, ਤੁਸੀਂ ਸਮਝ ਲਓ ਲੱਖਾਂ ਤੀਰਥਾਂ ਤੇ ਨਹਾ ਲਿਆ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਗੁਰੂ ਐਸਾ ਦਰਿਆਓ ਹੈ ਜਿਸ ਦੇ ਨਿਰਮਲ ਚਰਨਾਂ ਨਾਲ ਜੁੜ ਜਾਈਏ, ਸਾਰੀ ਦੀ ਸਾਰੀ ਜਨਮਾਂ ਜਨਮਾਤਰਾਂ ਦੀ ਭੈੜੀ ਮੈਲ ਲੱਥ ਜਾਂਦੀ ਹੈ। ਇਕਤ ਇਕਤ ਵਾਹੜੈ ਕੁਦਰਤ ਲੱਖ ਤਰੰਗ ਉਠੰਦਾ। ਕਹਿਣ ਲੱਗੇ ਉਹਨਾਂ ਦੇ ਇੱਕ ਇੱਕ ਪ੍ਰਵਾਹ ਵਿਖੇ ਕੁਦਰਤੀ ਲੱਖਾਂ ਤਰੰਗ ਉੱਠਦੇ ਹਨ। ਭਾਵ ਕੀ ਹੈ ਕਿ ਕਥਾ ਕੀਰਤਨ ਦੇ ਐ ਲੱਖਾਂ ਪ੍ਰਵਾਹ ਚੱਲ ਰਹੇ ਹਨ, ਇੱਕ ਇੱਕ ਸਿੱਖ ਲੱਖਾਂ ਨੂੰ ਤਾਰਦਾ ਹੈ ਤੇ ਗੁਰੂ ਕਿੰਨਿਆਂ ਨੂੰ ਤਾਰਦਾ ਹੋਏਗਾ, ਕਰੋੜਾਂ ਲੋਕਾਂ ਦਾ ਉਧਾਰ ਕਰ ਦਿੰਦਾ ਹੈ। ਜਿਵੇਂ ਵੱਡੇ ਦਰਿਆਵਾਂ ਸਮੁੰਦਰਾਂ ਚ ਨਿੱਕੇ ਨਿੱਕੇ ਵਾਹੜੇ ਨਾਲੇ ਨਦੀਆਂ ਆਦਿਕ ਜਾ ਕੇ ਪੈਂਦੇ ਨੇ, ਇਸੇ ਤਰ੍ਹਾਂ ਸਤਿਗੁਰੂ ਵੀ ਐਸਾ ਮਹਾਨ ਸਾਗਰ ਹੈ, ਉਹਦੇ ਵਿੱਚ ਵੀ ਲੱਖਾਂ ਤਰੰਗਾਂ ਉੱਠ ਰਹੀਆਂ ਕੀਰਤਨ ਦੀਆਂ, ਕਥਾ ਦੀਆਂ, ਬਾਣੀ ਦੀਆਂ, ਸ਼ਬਦ ਦੀਆਂ, ਸ਼ੁਭ ਗੁਣਾਂ ਦੀਆਂ, ਅਤੇ ਸਾਧ ਸੰਗਤ ਕਰੋੜਾਂ ਨੂੰ ਤਾਰ ਰਿਹਾ ਹੈ ਮੇਰਾ ਸਤਿਗੁਰੂ ਸ਼ਹਿਨਸ਼ਾਹ। ਸਾਇਰ ਸਨ ਰਤਨਾਵਲੀ ਚਾਰ ਪਦਾਰਥ ਮੀਨ ਤਰੰਦਾ। ਸਮੁੰਦਰ ਕਈ ਰਤਨਾਂ ਦੀਆਂ ਪੰਗਤਾਂ ਸਣੇ ਚਾਰੇ ਪਦਾਰਥਾਂ ਦੇ ਗੁਰ ਦਰਿਆਓ ਵਿੱਚ ਮੱਛੀ ਵਾਂਗੂ ਤਰਦਾ ਹੈ। ਜਿਵੇਂ ਮੱਛੀ ਪਾਣੀ ਦੇ ਵਿੱਚ ਤਾਰੀਆਂ ਮਾਰਦੀ, ਚੁੱਭੀਆਂ ਮਾਰਦੀ, ਬੜੀ ਖੁਸ਼ ਆ, ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਗੁਰੂ ਸਮੁੰਦਰ ਹੈ ਨਾ, ਜਿਵੇਂ ਸਮੁੰਦਰ ਦੇ ਵਿੱਚ ਮੱਛੀਆਂ ਵੀ ਤਰਦੀਆਂ, ਹੋਰ ਵੀ ਬੜੇ ਖਜ਼ਾਨੇ ਨੇ, ਭੰਡਾਰੇ ਨੇ ਸਮੁੰਦਰ ਚ, ਏਦਾਂ ਗੁਰੂ ਸਮੁੰਦਰ ਹੈ ਜਿਹੜਾ ਨਾ, ਕਹਿੰਦੇ ਉਹਦੇ ਵਿੱਚ ਬੜੀਆਂ ਰਤਨਾਂ ਦੀਆਂ ਖਾਣਾਂ ਨੇ। ਚਾਰੇ ਦੇ ਚਾਰੇ ਪਦਾਰਥ, ਧਰਮ, ਅਰਥ, ਕਾਮ, ਮੋਖ, ਲੋਕ ਪਰਲੋਕ ਦੇ ਸਾਰੇ ਸੁੱਖਾਂ ਦੇ ਖਜ਼ਾਨੇ ਗੁਰੂ ਸਮੁੰਦਰ ਵਿੱਚ ਹੀ ਵੱਸਦੇ ਹਨ। ਬੜਾ ਰਤਨਾਂ ਦਾ ਸਾਗਰ ਹੈ ਮੇਰਾ ਸਤਿਗੁਰੂ। ਜਦੋਂ ਬਾਣੀ ਦੀ ਗੱਲ ਕੀਤੀ ਨਾ ਗੁਰੂ ਪਾਤਸ਼ਾਹ ਨੇ ਬਾਣੀ ਚ, ਗੁਰੂ ਗ੍ਰੰਥ ਸਾਹਿਬ ਚ, ਤਾਂ ਵੀ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਿਹੜੇ ਗੁਰਬਾਣੀ ਨਾਲ ਲੱਗ ਗਏ ਕੀਮਤੀ ਰਤਨ ਜਵਾਹਰਾਤ ਉਹਨਾਂ ਨੂੰ ਪ੍ਰਾਪਤ ਹੋ ਗਏ, ਜਿਹੜੇ ਲੋਕ ਪਰਲੋਕ ਵਿੱਚ ਉਸ ਗੁਰਸਿੱਖ ਗੁਰੂ ਪਿਆਰੇ ਦੇ ਨਾਲ ਰਹਿਣ ਵਾਲੇ ਹਨ। ਇੱਕਤ ਲਹਿਰ ਨਾ ਪੁੱਜਣੀ, ਕੁਦਰਤ ਅੰਤ ਨਾ ਅੰਤ ਲਹੰਦਾ। ਕਹਿਣ ਲੱਗੇ ਸਤਿਗੁਰੂ ਇੱਕ ਐਸਾ ਮਹਾਨ ਸਾਗਰ ਹੈ, ਉਸ ਸਤਿਗੁਰੂ ਸਾਗਰ ਦੀ ਇੱਕ ਲਹਿਰ ਵੀ ਜਿਹੜੀ ਹੈ ਨਾ, ਉਹਦਾ ਤੁਸੀਂ ਅੰਤ ਨਹੀਂ ਪਾ ਸਕਦੇ। ਦੁਨੀਆਂ ਦੇ ਸਾਰੇ ਸਾਗਰ, ਸੰਸਾਰ ਦੇ ਸਾਰੇ ਦੇਵੀਆਂ, ਦੇਵਤੇ, ਪੀਰ, ਪੈਗੰਬਰ ਆਦਿਕ ਸਤਿਗੁਰ ਦੀ ਇੱਕ ਲਹਿਰ ਨੂੰ ਵੀ ਨਹੀਂ ਪਹੁੰਚ ਸਕਦੇ। ਗੁਰੂ ਦਾ ਇੱਕ ਬਚਨ ਉਸ ਸਾਗਰ ਦੀ, ਗੁਰੂ ਸਮੁੰਦਰ ਦੀ ਇੱਕ ਲਹਿਰ ਆ। ਦੁਨੀਆਂ ਵਿੱਚ ਸਾਰੇ ਦਾ ਸਾਰਾ ਸੰਸਾਰ, ਜਗਤ ਤੇ ਪੀਰ ਪੈਗੰਬਰ ਗੁਰੂ ਬਚਨਾਂ ਦੇ ਇੱਕ ਲਹਿਰ ਦੀ ਬਰਾਬਰ ਵੀ ਨਹੀਂ ਹੋ ਸਕਦੇ। ਕੋਈ ਵੀ ਸਤਿਗੁਰ ਦੀ ਕੁਦਰਤ ਦਾ ਅੰਤ ਨਹੀਂ ਪਾ ਸਕਦਾ। ਮਹਾਨ ਤੋਂ ਮਹਾਨ ਤੇ ਬੇਅੰਤ ਤੋਂ ਬੇਅੰਤ ਹੈ ਮੇਰਾ ਸਤਿਗੁਰ। ਪਿਰਮ ਪਿਆਲੇ ਇੱਕ ਬੂੰਦ, ਗੁਰਮੁਖ ਵਿਰਲਾ ਅਜਰ ਜਰੰਦਾ। ਗੁਰੂ ਦੇ ਪ੍ਰੇਮ ਦੇ ਪਿਆਲੇ ਦੀ ਜਿਹੜੀ ਇੱਕ ਬੂੰਦ ਵਾ ਨਾ, ਸਾਰੇ ਦਾ ਸਾਰਾ ਗੁਰੂ ਦੇ ਪ੍ਰੇਮ ਦਾ ਪਿਆਲਾ ਪੀ ਲੈਣਾ ਤੇ ਬੜਾ ਮਹਾਨ ਹੈ। ਸਤਿਗੁਰ ਦੇ ਪ੍ਰੇਮ ਦੇ ਪਿਆਲੇ ਦੀ ਜਿਹੜੀ ਇੱਕ ਬੂੰਦ ਵੀ ਆ, ਕਹਿੰਦੇ ਉਹਦੇ ਚ ਇੰਨੀ ਸ਼ਕਤੀ ਆ ਕਿ ਉਹ ਅਜਰ ਸ਼ਕਤੀ ਆ, ਪਰ ਉਹਨੂੰ ਕੋਈ ਕੋਈ ਜਰ ਸਕਦਾ। ਗੁਰਮੁਖ ਜਨ ਜਿਹੜੇ ਗੁਰੂ ਦੀ ਸ਼ਰਨ ਪਏ ਆ, ਉਹ ਪ੍ਰੇਮ ਦਾ ਪੂਰਾ ਪਿਆਲਾ ਪੀ ਕੇ ਵੀ ਅਜਰ ਸ਼ਕਤੀ ਨੂੰ ਜਰ ਕੇ ਰੱਖਦੇ, ਨਿਮਰਤਾ ਦੇ ਵਿੱਚ ਹੀ ਰਹਿੰਦੇ ਨੇ, ਉਹ ਆਪਾਂ ਗਵਾ ਦਿੰਦੇ ਹਨ। ਅਖੀਰਲੀ ਪੰਕਤੀ ਚ ਫੁਰਮਾਨ ਕਰਦੇ ਨੇ, ਅਲੱਖ ਲਖਾਏ ਨਾ ਅਲੱਖ ਲਖੰਦਾ। ਉਹ ਗੁਰਮੁਖ ਜਨ ਜਿਹੜਾ ਨਾ, ਫਿਰ ਗੁਰੂ ਕੋਲੋਂ ਜਿਹੜਾ ਪ੍ਰੇਮ ਦਾ ਪਿਆਲਾ ਪੀਂਦਾ, ਉਹ ਅਲੱਖ ਪਰਮਾਤਮਾ ਨੂੰ ਲੱਖ ਲੈਂਦਾ, ਅਲੱਖ ਗੁਰੂ ਨੂੰ ਵੀ ਲੱਖ ਲੈਂਦਾ ਹੈ। ਜਿਹੜਾ ਗੁਰੂ ਅਲੱਖ ਹੈ, ਲਖਿਆ ਨਹੀਂ ਜਾ ਸਕਦਾ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਗੁਰਸਿੱਖ ਗੁਰਮੁਖ ਪਿਆਰਾ ਉਹਨੂੰ ਵੀ ਲੱਖ ਲੈਂਦਾ, ਉਹਦਾ ਭੇਤ ਪਾ ਲੈਂਦਾ, ਪਰ ਸਾਰੇ ਦਾ ਸਾਰਾ ਕੁਝ ਕਰ ਕਮਾ ਕੇ ਆਪਣੇ ਆਪ ਨੂੰ ਨਹੀਂ ਲਖਾਉਂਦਾ, ਆਪਣੇ ਆਪ ਨੂੰ ਨਹੀਂ ਜਣਾਉਂਦਾ, ਛੁਪਾ ਕੇ ਰੱਖਦਾ। ਕਾਹੇ ਰੇ ਬਾਕ ਬਾਦ ਲਾਇਓ, ਜਿਨ ਹਰ ਪਾਇਓ ਤਿਨ ਛੁਪਾਇਓ। ਉਹ ਹੀ ਉਸ ਰਸ ਨੂੰ ਜਾਣਦੇ ਨੇ ਜਿਹੜੇ ਗੁਰਮੁਖ ਜਨਾਂ ਨੇ ਰਸ ਮਾਣਿਆ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਇਸ ਲਈ ਉਹ ਰਸ ਜਿਹੜਾ ਗੁਰੂ ਦੇ ਚਰਨਾਂ ਚੋਂ ਪ੍ਰੇਮ ਦਾ ਰਸ ਮਿਲਦਾ, ਉਹ ਛੱਕ ਕੇ ਪ੍ਰੇਮ ਦਾ ਪਿਆਲਾ ਪੀ ਕੇ ਹੀ ਮਾਣਿਆ ਜਾ ਸਕਦਾ, ਉਹਨੂੰ ਬਿਆਨ ਤੇ ਵਰਣਨ ਨਹੀਂ ਕੀਤਾ ਜਾ ਸਕਦਾ। ਐਸੇ ਗੁਰੂ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਪ੍ਰਤੱਖ ਰੂਪ ਵਿੱਚ ਸਾਡਾ ਨਿਸਤਾਰਾ ਕਰ ਦਿੰਦਾ ਹੈ। ਜੇ ਕਿਤੇ ਗੁਰਬਾਣੀ ਰਾਹੀਂ ਨਾਮ ਅੰਮ੍ਰਿਤ ਦਾ ਪਿਆਲਾ ਪੀ ਲਈਏ, ਲੋਕ ਵੀ ਸਫਲਾ, ਪਰਲੋਕ ਵਿੱਚ ਵੀ ਫਿਰ ਗੁਰੂ ਬਾਂਹ ਫੜ ਕੇ ਰੱਖਦਾ ਹੈ।